मन रंग रते रंग एक मन तन रंग रते रंग एक नानक जन के बिरद बेक मन तन रंग रते रंग एक मन तन रंग रते रंग एक भगत जना के बर्तन नाम भगत जना के बर्तन नाम संत जनक मन बिसरा हर का नाम दास किया हर का नाम हर के नाम उधरे जन को हर जस करत संत दिन रात हर जस करते संत दिन रात हर हर औखद साधक हर जन के हर नाम निधान हर जन के हर नाम निधान पार ब्रह्म जन की नदा ब्रह्म जन की नोदान जन की नोदान मन तन रंग रते रंग एक मन तन रंग रते रंग एक नानक जन के गिरद बेक मन तन रंग रते रंग एक मन तन रंग रते रंग एक हर का नाम जन का मुकुट जोगते हर को नाम जन को मुकत जोगते हर का नाम जन को तृप्त भुगते हर को नाम जन का रूप रंग हर नाम जपते किछ परे न भंग हर को नाम जन की बदयाई हर का नाम जन की बदयाई हर के नाम जन शोभा पाई हर का नाम जन का भोग जोग हर का नाम जन का भोग जोग हर नाम जपते कछ नहे वियोग जन रता हर नाम की सेवा जन रता हर नाम की सेवा नानक पूजे हर हर देवा नानक पूजे हर हर देवा हर हर देवा मन तन रंग रते रंगिए के मन तन रंग रते रंगिए के नानक जन के बिरद बे के नानक जन के मन तन रंग रते रंग एक 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 नानक जन के बिरद बबे के जान को हर रंग लागो इस जुग में जाको हर रंग लागो इस जुग में सो कैयत है सूरा सो कैयत है सूरा तोया रंगन जेठिए प्यारे पाये नाओ मजीठ रंगन वाला जे रंग साहिब ऐसा रंग ना बीठ जिनके चोले रतड़े प्यारे कंत तिना के पास मन तन रंग रते रंग एक कंत तिना के पास धूड़ तिना की जे मिले जी को नानक की अरदास आपे सजे आपे रंगे आपे नदर करे मन तन रंग रते रंग एक भक्त जना की बर्तन नाम एक ख्याल करियो श्री सुखमणि साहब दिया दूजी अष्टपदी दिया ये दो पौड़ियां बड़ा खूबसूरत सब्जेक्ट है कुछ लफज ऐसे ने जेडे परमार्थ दी दुनिया विच साडे जाने पछाने ने पर उन लफजां दी बहुत गिनती होने कारण ते हर लफज विच वख वख नाम होने कारण कई बार मनुख सोची पै जांदा खौरे ए कोई होर है ए कोई होर है गुरु ने बड़ा खूबसूरत सब्जेक्ट निभाया है उन भक्ति दे राहां ते सफर करने वाले लोग जेड़े ने उन्हां दे वख वख नाम ने जिवें भगत है संत है साध है दास है जन है वख वख शब्द ने सदगुरु ने बड़े खूबसूरत ढंग नाल जेड़ा इन्हां दा सूक्ष्म भेद है ना उसनू प्रगट कीता है तुसीं देखदे हो एक कोई मनुख जेड़ा है वो कर्म दे कर्तव्य दे आधार ते उसका नाम बदल जांदा है कर्तव्य दे आधार ते जां दूजे लफ्ज़ां विच एक कोई सब्जेक्ट पढ़ने वाले जे दो चार दस भी स्टूडेंट्स होन पर कर्तव्य दे ते म्यार दे आधार ते उन्हां दा नाम वख वख हो जांदा है एक मैट्रिक विच है सब्जेक्ट ओहो ही है दूजा बीए विच पहुंच गया है तीजा एमए कर रहे है चौथा पीएचडी कर रहे है एक प्रैक्टिकल लैबोरेटरी विच काम कर रहे है वो भी उसे ही सब्जेक्ट का हिस्सा है सब्जेक्ट एको है गुरु ने बाणी विच ख्याल दे दिता हुण असी कई बार साध संत लफज इकट्ठा वरतने हैं भगत लफज कई वीरां दे मन विच इह ख्याल आंदा खौरे भगत छोटा हुंदा है साडे कई वीर अज समझदे ने कि असी फलाने नूं भगत नूं गुरु क्यों नहीं आखदे खौरे गुरु ते भगत विच जां उहनूं भगत आखण नाल असी कोई उनके बराबर का म्यार जां उनकी पूरी वड्याई ਪੂਰੀ ਮਹੱਤਤਾ ਕਾਇਮ ਨਹੀਂ ਰੱਖਦੇ। ਹੁਣ ਸਤਿਗੁਰੂ ਕੋਲ ਪੁੱਛੋ, ਇਹਨਾਂ ਪਹਿਲੀ ਪੌੜੀ ਦੇ ਅੰਦਰ ਪੰਜੋ ਨਾਮ ਲੈ ਦਿੱਤੇ ਨੇ ਜਿਹੜੇ ਪ੍ਰਚਲਿਤ ਨੇ ਸਾਡੇ ਵਿੱਚ, ਨਾਮ ਭਗਤ, ਸੰਤ, ਸਾਧ, ਦਾਸ ਤੇ ਜਨ। ਔਰ ਇੱਕ ਖਿਆਲ ਕਰਿਓ, ਇੱਥੇ ਜਨ ਲਫ਼ਜ਼ ਦੇ ਅਗਾਂਹ ਫਿਰ ਦੋ ਰੂਪ ਦਿੱਤੇ ਨੇ, ਕਿਉਂਕਿ ਜਨ ਲਫ਼ਜ਼ ਆਮ ਮਨੁੱਖ ਤੋਂ ਬਣਿਆ ਹੈ। ਇਸੇ ਲਫ਼ਜ਼ ਤੋਂ ਆਪਾਂ ਜਨਤਾ ਆਖਦੇ ਨੇ। ਜਨਤਾ ਕੀ ਹੁੰਦੀ ਹੈ? ਜਨਤਾ ਬਹੁਤ ਸਾਰੇ ਲੋਕਾਂ ਦਾ ਇਕੱਠ। ਜਨ ਲਫ਼ਜ਼ ਨਾਲ ਮਿਲ ਕੇ ਹੀ ਜਦੋਂ ਬਹੁ ਗਿਣਤੀ ਵਿੱਚ ਚਲਾ ਜਾਂਦਾ ਹੈ ਤੇ ਜਨਤਾ ਬਣ ਜਾਂਦਾ ਹੈ। ਜਨ ਲਫ਼ਜ਼ ਤੋਂ ਹੀ ਜਨਤਾ ਲਫ਼ਜ਼ ਬਣਿਆ। ਹੁਣ ਲੋਕ ਜਿਹੜਾ ਲਫ਼ਜ਼ ਹੈ ਉਹਦਾ ਕੋਈ ਮਿਆਰ ਤੇ ਵੱਖਰਾ ਨਹੀਂ ਨਾ, ਲੇਕਿਨ ਇੱਕ ਖਿਆਲ ਕਰਿਓ, ਗੁਰੂ ਨੇ ਇਸੇ ਲਈ ਜਨ ਲਫ਼ਜ਼ ਦੇ ਨਾਲ ਇੱਕ ਲਫ਼ਜ਼ ਹੋਰ ਵੀ ਜੋੜ ਦਿੱਤਾ ਹੋਰ ਸਪਸ਼ਟ ਕਰਨ ਲਈ। ਇਸੇ ਲਈ ਜਿੱਥੇ ਲਫ਼ਜ਼ ਉਹਦੇ ਸਪੈਸ਼ਲ ਮਿਆਰ ਦਾ ਆਇਆ ਉੱਥੇ ਨਿਰਾ ਜਨ ਨਹੀਂ ਬਲਕਿ ਇਹ ਵੀ ਨਾਲ ਜੋੜ ਦਿੱਤਾ ਜਿਹਨੂੰ ਆਪਾਂ ਆਖਦੇ ਹਾਂ ਹਰ ਜਨ, ਹਰੀ ਦੇ ਲੋਕ, ਲੋਕ ਇਕੱਲੇ ਜਨ ਤੇ ਹਰੀ ਦੇ ਲੋਕ ਹਰ ਜਨ ਜਿਹੜੇ ਹਰੀ ਨਾਲ ਸੰਬੰਧ ਰੱਖਦੇ ਨੇ। ਹੁਣ ਇੱਥੇ ਇਹੋ ਕਾਰਨ ਹੈ ਜਿੱਥੇ ਆਪਸੀ ਅਭੇਦਤਾ ਦਾ ਨਾਂ ਹੈ ਉੱਥੇ ਹਰ ਜਨ ਲਫ਼ਜ਼ ਵਰਤਿਆ। ਹਰ ਹਰ ਜਨ ਦੋਏ ਏਕ ਹੈ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੇ ਸਵਾਹੇ। ਪਰ ਹਰ ਜਨ ਵੈਸੇ ਨਿਰੰਕਾਰ ਪੂਰੀ ਲੁਕਾਈ ਵਿੱਚ ਰਹਿੰਦਾ, ਇਸ ਲਈ ਜਨਤਾ ਦੀ ਆਪਣੀ ਸ਼ਕਤੀ ਹੈ। ਆਮ ਮਨੁੱਖ ਸਮਝਦਾ ਜਨਤਾ ਦੀ ਇਕੱਤਰਤਾ ਇੱਕ ਸ਼ਕਤੀ ਹੈ, ਠੀਕ ਹੈ, ਪਰ ਗੁਰੂ ਨੇ ਜਨ ਲਫ਼ਜ਼ ਨਾਲ ਜਦੋਂ ਹਰੀ ਲਫ਼ਜ਼ ਜੋੜ ਦਿੱਤਾ ਤਾਂ ਇਸਦਾ ਮਤਲਬ ਸਿੱਧਾ ਸੰਬੰਧ ਉਸ ਮਨੁੱਖ ਨਾਲ ਹੈ, ਉਸ ਲੁਕਾਈ ਨਾਲ ਹੈ ਜਿਹੜੀ ਰੱਬ ਨਾਲ ਜੁੜੀ ਹੋਈ ਹੈ। ਨਹੀਂ ਤੇ ਲੋਕਾਂ ਵਿੱਚ ਤੇ ਕੋਈ ਜ਼ਰੂਰੀ ਨਹੀਂ ਸਾਰੇ ਲੋਕ ਰੱਬ ਨਾਲ ਜੁੜੇ ਹੋਏ ਹੋਣ, ਲੋਕਾਂ ਦੀ ਬਹੁ ਗਿਣਤੀ ਵਿੱਚ ਜ਼ਰੂਰੀ ਨਹੀਂ ਸਾਰੇ ਲੋਕ ਆਸਤਿਕ ਹੀ ਹੋਣ, ਪ੍ਰਭੂ ਦੇ ਸੱਤ ਮਾਰਗ ਤੇ ਚੱਲਣ ਵਾਲੇ ਹੀ ਹੋਣ। ਇਸ ਲਈ ਲੁਕਾਈ ਹੈ, ਪਰ ਇਸ ਲਈ ਇੱਥੇ ਲਫ਼ਜ਼ ਜਨ ਇਕੱਲਾ ਨਹੀਂ ਛੱਡਿਆ ਬਲਕਿ ਹਰ ਜਨ ਆਖਿਆ। ਹੁਣ ਆਰੰਭ ਕਰਨਾ ਹੈ ਭਗਤ ਤੋਂ। ਸਤਿਗੁਰੂ ਨੇ ਸੋਹਣੀ ਸਾਹਿਬ ਦੀ ਇਸ ਪੌੜੀ ਵਿੱਚ ਆਰੰਭ ਕੀਤਾ।
ਭਗਤ ਜਨਾ ਕੀ ਵਰਤਨ ਨਾਮ।
ਹੁਣ ਜਿੰਨੇ ਵੀ ਨਹੀਂ ਪੰਜੋ ਦੇ ਪੰਜੋ ਸਾਰੇ ਨਾਮ ਨਾਲ ਸੰਬੰਧਿਤ ਨੇ ਕਿਉਂਕਿ ਗੱਲ ਨਾਮ ਦੀ ਚੱਲ ਰਹੀ ਹੈ। ਪਹਿਲੀ ਅਸ਼ਟਪਦੀ ਸਿਮਰਨ ਤੇ ਸੀ, ਦੂਜੀ ਅਸ਼ਟਪਦੀ ਨਾਮ ਤੇ ਚੱਲ ਰਹੀ ਹੈ। ਸਿਮਰਨ ਕਿਸ ਚੀਜ਼ ਦਾ? ਨਾਮ ਦਾ, ਨਾਮ ਹੈ ਗੁਣ। ਹੁਣ ਇੱਥੇ ਲਫ਼ਜ਼ ਵਰਤਿਆ ਨੇ ਬਰਤਨ, ਜਿਸਦਾ ਦੂਸਰਾ ਲਫ਼ਜ਼ ਹੈ ਵਰਤਨ। ਵਰਤੋਂ ਦਾ ਲਫ਼ਜ਼ ਬਦਲਿਆ ਹੋਇਆ ਵਰਤਨ ਬਣਿਆ। ਜਿਹੜੀ ਚੀਜ਼ ਵਰਤੀ ਨਾ ਜਾਏ ਕੁਝ ਉਹ ਵੀ ਹੋ ਸਕਦੀਆਂ ਨੇ, ਜਿਹੜੀ ਚੀਜ਼ ਕੇਵਲ ਦੇਖਣ ਵਾਲੀ ਹੋਵੇ ਵਰਤਨ ਵਾਲੀ ਨਾ ਹੋਵੇ, ਐਸਾ ਵੀ ਤਾਂ ਹੋ ਸਕਦਾ। ਸੰਸਾਰ ਅੰਦਰ ਹਰ ਇੱਕ ਚੀਜ਼ ਵਰਤਨ ਦੀ ਨਹੀਂ ਹੁੰਦੀ, ਕੁਝ ਦੇਖਣ ਵਾਲੀਆਂ ਹੀ ਹੁੰਦੀਆਂ ਨੇ। ਪਰ ਗੁਰੂ ਕਹਿੰਦੇ ਨੇ ਕੁਝ ਲੋਕ ਉਹ ਨੇ ਜਿਹੜੇ ਨਾਮ ਜਪਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਪਰ ਵਰਤਦੇ ਨਹੀਂ। ਪਿਛਲੀ ਵਾਰ ਦੀ ਗੱਲ ਨੂੰ ਨਾਲ ਜੋੜਨਾ ਹੈ, ਕਹਿੰਦੇ ਨੇ ਵਰਤਦੇ ਨੇ ਕਿਉਂਕਿ ਵਾਹਿਗੁਰੂ ਸ਼ਬਦ ਦਾ ਅਰਥ ਪਿਛਲੀ ਵਾਰ ਆ ਚੁੱਕਾ ਹੈ ਕਿ ਅੰਧੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਗਿਆਨ ਰੂਪ। ਹੁਣ ਕੁਝ ਲੋਕ ਉਹ ਨੇ ਜਿਹੜੇ ਗਿਆਨ ਨਾਲ ਨਹੀਂ ਜੁੜ ਰਹੇ ਪਰ ਜਪਦੇ ਨੇ, ਕਹਿੰਦੇ ਨੇ ਹੁਣ ਵਰਤੋਂ ਵਿੱਚ ਆਉਣ ਦੀ ਉਹ ਚੀਜ਼ ਉਦੋਂ ਹੁੰਦੀ ਹੈ ਜਦੋਂ ਉਸ ਚੀਜ਼ ਨੂੰ ਕੇਵਲ ਕਿਹਾ ਨਾ ਜਾਏ, ਬੋਲਿਆ ਨਾ ਜਾਏ, ਉਹਨੂੰ ਵਰਤਿਆ ਵੀ ਜਾਏ। ਜਿਵੇਂ ਪਿਛਲੀ ਵਾਰ ਆਇਆ ਸੀ, ਕੇਵਲ ਇਹ ਨਾ ਹੋਵੇ ਖੰਡ ਖੰਡ ਕਹੀ ਜਾਏ, ਨਹੀਂ ਖੰਡ ਖਾਏ ਵੀ, ਮਿੱਠਾ ਮੂੰਹ ਤਾਂ ਹੋਣਾ, ਖੰਡ ਖੰਡ ਕਹੇ ਮੁੱਖ ਮਿੱਠੋ ਨਾ ਸਵਾਦ ਆਵੇ, ਨਹੀਂ ਖੰਡ ਦੀ ਵਰਤੋਂ ਵੀ ਕਰੇ। ਹੁਣ ਇੱਥੇ ਇਸ ਲਈ ਲਫ਼ਜ਼ ਵਰਤੇ, ਕਹਿੰਦੇ ਨੇ ਭਗਤ ਦੀ ਨਿਸ਼ਾਨੀ ਕੀ ਹੈ? ਉਹ ਕੇਵਲ ਜਪਦਾ ਨਹੀਂ, ਉਹ ਕੇਵਲ ਸਿਮਰਦਾ ਨਹੀਂ, ਕੇਵਲ ਜ਼ਬਾਨ ਨਾਲ ਕੁਛ ਕਹਿੰਦਾ ਹੀ ਨਹੀਂ, ਬਲਕਿ ਜਿਹੜਾ ਨਾਮ ਰੂਪੀ ਗੁਣ ਹੈ ਉਹਦੀ ਵਰਤੋਂ ਜੀਵਨ ਵਿੱਚ ਕਰਦਾ। ਹਰ ਇੱਕ ਨਾਮ ਇੱਕ ਗੁਣ ਹੈ, ਇਸ ਲਈ ਉਹ ਪ੍ਰਭੂ ਦੇ ਗੁਣਾਂ ਦੀ ਜੀਵਨ ਵਿੱਚ ਆਧਾਰ ਬਣਾ ਕੇ ਵਰਤੋਂ ਕਰਦਾ। ਪਰ ਇੱਕ ਖਿਆਲ ਕਰਿਓ, ਕਹਿੰਦੇ ਨੇ ਇਸ ਵਰਤੋਂ ਕਰਨ ਤੋਂ ਪਹਿਲਾਂ ਉਹਦੇ ਕੋਲ ਖਜ਼ਾਨਾ ਇਕੱਠਾ ਹੋਵੇਗਾ ਤਾਂ ਹੀ ਕਰੇਗਾ ਨਾ। ਇਸ ਲਈ ਹੁਣ ਦੋਵਾਂ ਦਾ ਸੰਬੰਧ ਵੀ ਜੁੜ ਗਿਆ, ਸੰਤ ਜਨ ਜਿਹੜਾ ਹੈ ਉਹ ਇਕੱਠਾ ਕਰ ਰਿਹਾ ਹੈ ਖਜ਼ਾਨੇ ਨੂੰ।
ਭਗਤ ਜਣਾ ਕੀ ਬਰਤਨ ਨਾਮ, ਸੰਤ ਜਣਾ ਕੈ ਮਨ ਬਿਸਰਾਮ।
ਆਪਸ ਵਿੱਚ ਸੰਬੰਧ ਨੇ, ਹੁਣ ਇੱਕੋ ਹੀ ਵਿਅਕਤੀ ਦੇ ਵੱਖ ਵੱਖ ਗੁਣ ਨੇ। ਜਦੋਂ ਨਾਮ ਰੂਪੀ ਗੁਣਾ ਰੂਪ ਖਜ਼ਾਨੇ ਨੂੰ ਇਕੱਠਾ ਕਰਦਾ, ਇਕੱਤਰ ਕਰਦਾ, ਤਾਂ ਉਹ ਸੰਤ ਹੁੰਦਾ। ਗੁਣਾਂ ਨੂੰ ਇਕੱਤਰ ਕਰ ਰਿਹਾ ਹਿਰਦੇ ਵਿੱਚ, ਪਛਾਣ ਰਿਹਾ ਗੁਣਾਂ ਨੂੰ, ਤੇ ਜਦੋਂ ਉਹ ਉਹਨਾਂ ਗੁਣਾਂ ਦੀ ਸਾਧਨਾ ਸ਼ੁਰੂ ਕਰਦਾ, ਦੜਾਉਂਦਾ, ਸਾਧਨਾ ਸ਼ੁਰੂ ਕਰਦਾ, ਉਦੋਂ ਉਹ ਸਾਧ ਹੁੰਦਾ। ਕਿਉਂਕਿ ਅਗਲੀ ਤੁਕਾਂ ਵਿੱਚ ਆ ਗਏ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਉਹ ਕਮਾਈ ਕਰਦਾ। ਹੁਣ ਇਹ ਤੇ ਹੋ ਨਹੀਂ ਨਾ ਸਕਦਾ ਵੀ ਆਪਾਂ ਕਹੀਏ ਕਮਾਈ ਕਰਨ ਵਾਲਾ ਹੋਰ ਹੈ ਤੇ ਨਾਮ ਹੈ ਕਿਸੇ ਕੋਲ ਹੋਰ, ਇਕੱਠਾ ਕਿਸੇ ਹੋਰ ਨੇ ਕੀਤਾ, ਜਿਹਦੇ ਕੋਲ ਹੈ ਹੀ ਨਹੀਂ ਉਹਨੇ ਕਮਾਈ ਕੀ ਕਰਨੀ। ਇਸ ਦਾ ਮਤਲਬ ਇੱਕੋ ਹੀ ਵਿਅਕਤੀ ਦੇ ਵੱਖ ਵੱਖ ਰੂਪ ਨੇ, ਇੱਥੇ ਇੱਕ ਮੁਗਲਤਾ ਦੂਰ ਹੁੰਦਾ। ਕਿਉਂਕਿ ਅਸੀਂ ਸਾਧ ਸੰਤ ਨੂੰ ਵੱਖ ਕਰ ਦਿੱਤਾ ਆਪਣੇ ਤੋਂ, ਉਹ ਇਸ ਲਈ ਕੀਤਾ ਕਿਉਂਕਿ ਸਾਡੇ ਕੋਲ ਉਹਦੀ ਅਵਸਥਾ ਦੇ, ਉਹਦੇ ਕਰਮ ਨੂੰ ਪਛਾਣਨ ਦੇ ਗੁਣ ਨਹੀਂ, ਪਛਾਣ ਕੋਈ ਨਹੀਂ। ਅਸੀਂ ਕੇਵਲ ਚੋਲੇ ਨੂੰ ਪਛਾਣ ਲਿਆ, ਅਸੀਂ ਕੇਵਲ ਗੋਲ ਪੱਗ ਨੂੰ ਪਛਾਣ ਲਿਆ। ਅਸਲੀ ਇਸ ਲਈ ਸਾਡੀ ਨਿਗਾਹ ਵਿੱਚ ਸਾਧ ਸੰਤ ਵੱਖਰਾ, ਉਹਦੀ ਆਪਣੀ ਕੋਈ ਨਿਸ਼ਾਨੀ। ਪਰ ਗੁਰੂ ਕਹਿੰਦੇ ਨਹੀਂ, ਇੱਕੋ ਹੀ ਮਨੁੱਖ ਜਿਹੜਾ ਹੈ ਉਹ ਜਦੋਂ ਜਦੋਂ ਜਿਸ ਜਿਸ ਢੰਗ ਨਾਲ ਆਪਣਾ ਆਪਣਾ ਕਰਮ ਖੇਤਰ ਚੁਣੀ ਜਾਂਦਾ, ਉਹ ਵਿਅਕਤੀ ਸੰਤ ਵੀ ਹੈ, ਭਗਤ ਵੀ ਹੈ, ਸਾਧ ਵੀ ਹੈ, ਜਨ ਵੀ ਹੈ, ਦਾਸ ਵੀ ਹੈ, ਵੱਖਰਾ ਨਹੀਂ, ਇੱਕੋ ਵਿਅਕਤੀ। ਹਾਂ, ਕਰਮ ਖੇਤਰ ਜ਼ਰੂਰ ਬਦਲਦਾ। ਹੁਣ ਕਹਿੰਦੇ ਜਦੋਂ ਉਹ ਗੁਣਾਂ ਨੂੰ ਇਕੱਤਰ ਕਰ ਰਿਹਾ, ਪਛਾਣ ਰਿਹਾ, ਉਦੋਂ ਸੰਤ ਹੈ। ਸੰਤ ਜਿਹਨਾਂ ਕੇ ਮਨ ਬਿਸਰਾਂ, ਜਦੋਂ ਉਹਨਾਂ ਨੂੰ ਕਮਾਈ ਕਰ ਰਿਹਾ, ਸਾਧਨਾ ਕਰ ਰਿਹਾ ਵੀ ਕਿਵੇਂ ਵਰਤਣਾ, ਉਹ ਦਰਮਿਆਨ ਦਾ ਹਿੱਸਾ ਜਿਹੜਾ ਹੁੰਦਾ ਨਾ ਵਰਤਣ ਤੋਂ ਪਹਿਲਾਂ ਦਾ ਤੇ ਇਕੱਤਰ ਕਰਨ ਤੋਂ ਬਾਅਦ ਦਾ, ਉਹਨੂੰ ਸਾਧਨਾ ਆਖਦੇ ਨੇ ਵੀ ਕਿਵੇਂ ਵਰਤਣਾ ਹੈ। ਉਹ ਸਾਧਨਾ ਜਿਹਨੂੰ ਆਪਾਂ ਦੂਜੇ ਲਫ਼ਜ਼ਾਂ 'ਚ ਪ੍ਰੈਕਟਿਸ ਆਖਦੇ, ਪ੍ਰੈਕਟਿਸ ਕਰਨਾ ਵੀ ਕਿਵੇਂ ਇਸ ਗੁਣਾਂ ਨੂੰ ਸਾਧਨ ਆਪਣੇ ਵਰਤੋਂ ਵਿੱਚ ਲਿਆਉਣਾ। ਗੁਰੂ ਕਹਿੰਦੇ ਨੇ ਪਹਿਲਾਂ ਸੰਤ ਇਕੱਤਰ, ਸੰਤ ਰੂਪ ਵਿੱਚ ਹੈ ਜਦੋਂ ਇਕੱਤਰ ਕਰ ਰਿਹਾ, ਮੁੜ ਜਦੋਂ ਸਾਧਨਾ ਕਰ ਰਿਹਾ ਸਾਧ ਰੂਪ ਵਿੱਚ, ਹੁਣ ਉਹ ਵਰਤਨ ਦੇ ਰੂਪ, ਕਿਉਂਕਿ ਉਹਦੀ ਵਰਤਨ ਸ਼ੁਰੂ ਹੋਈ ਹੈ ਤਾਂ ਇਸ ਤਰ੍ਹਾਂ ਬਣੀ ਹੈ ਵਰਤਨ, ਆਰੰਭ ਕੀਤਾ ਨੇ ਵਰਤਨ ਤੋਂ, ਲੇਕਿਨ ਵਰਤਨ ਦੀ ਤਰਤੀਬ ਦੱਸ ਰਿਹਾ ਨੀ ਵੀ ਵਰਤਨ ਤੱਕ ਕਿਵੇਂ ਸ਼ੁਰੂ ਹੋਈ ਹੈ। ਪਹਿਲਾਂ ਉਹਨੂੰ ਆ ਗੁਣ ਧਾਰਨ ਕਰਨੇ ਪੈਣਗੇ। ਗੁਰੂ ਕਹਿੰਦੇ ਨੇ
ਭਗਤ ਜਣਾ ਕੀ ਬਰਤਨ ਨਾਮ, ਸੰਤ ਜਣਾ ਕੇ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ।
ਫਿਰ ਬੰਦਾ ਦਾਸ, ਕਿਉਂਕਿ ਜਿਹੜੀ ਸ਼ਕਤੀ ਕਿਸੇ ਕੋਲ ਹੋ ਜਾਏ ਉਸੇ ਦਾ ਸਹਾਰਾ, ਉਸੇ ਦਾ ਸਹਾਰਾ। ਜਿਹੜੀ ਚੀਜ਼ ਕਿਸੇ ਕੋਲ ਹੈ ਨਹੀਂ ਉਹਦਾ ਸਹਾਰਾ ਕੀ। ਸੰਤ ਜਨ ਦੇ ਰੂਪ ਵਿੱਚ ਇਕੱਤਰ ਕੀਤਾ, ਜਦੋਂ ਸਾਧਨਾ ਸ਼ੁਰੂ ਕੀਤੀ ਨਾਮ ਸਾਧ ਟਿਕ ਗਿਆ, ਵਿਅਕਤੀ ਹੋਈ। ਸੰਤ ਤੇ ਸਾਧ ਵੱਖ ਨੇ, ਭਗਤ ਵੀ ਵੱਖ ਨੇ, ਦਾਸ ਵੀ ਵੱਖ ਨੇ, ਹੈ ਨਹੀਂ ਕੋਈ, ਲੇਕਿਨ ਉਹਦਾ ਨਾਮ ਵੱਖ ਵੱਖ ਕਿਉਂ ਟਿਕਿਆ, ਇਹ ਗੱਲ ਸਤਿਗੁਰੂ ਸਪਸ਼ਟ ਕਰ ਰਹੇ ਨੇ। संत ने एकत्र किया। जदों साधना शुरू की थी, नाम साध बन गया। जदों वर्तों शुरू की थी, ना भगत हो गया, जीवन विच वर्तन लग पाया। हुण जिहड़ी चीज की वर्तों शुरू होवे, उहो ही मनुख दे जीवन का सहारा है, साधन है। होर तो कोई साधन नहीं। जिहड़ी चीज मेरे कोल है, जिन्हों मैं वर्त सकना, गुरु कहिंदे ने उहो ही गुण ही उहदे जीवन का सहारा बन गया।
हर का नाम दास की ओट, हर का नाम दास की ओट।
जदों दा जीवन नाम ते गुणा ते निर्भर हो गया, ओट आसरा ही उंदा हो गया। गुरु कहिंदे ने भलिया एक ख्याल करी, कदी ए मंजिलां पार करदा करदा उत्थे पहुंच जाए ते की वेखेंगा। जिन्ना जिन्ना ने भी ए मंजिलां पार कीतियां, जेड़े जेड़े भी इस पड़ा ते पहुंचे, एक नहीं, दो नहीं, चार नहीं, करोड़ा ही ऐसे मनुख सन जेड़े इस मंजिल ते इस पड़ा ते पहुंच के अपने जीवन नू सफल कीता।
हर का नाम दोष की ओट, हर के नाम उधरे जन कोट।
कहन लगे इसलिए तेरा मुढ़ला काम है गुणा नू इकत्र करना ते उना नू किवें धारण करना, इस दी प्रैक्टिस करना। इन्हां दोवां चीजां दा नाम है साध ते संत। मुढ़ले काम गुणा नू इकत्र करना, पछाणना ते फिर उना दी साधना करना, प्रैक्टिस करना कि मैं इन्हां नू जीवन विच वर्तों विच किवें लियाउणा है। गुरु कहिंदे ने
हर जस करत संत दिन रात, हर हर औखद साध कमाल।
दोनों गुण इकत्र हो गए। हुण इत्थे तकियो कि साडे जीवन दा आरंभ ये दोनों गुण नहीं। श्री गुरु ग्रंथ साहब के दरबार में आने जब बाणी समझना चाहने, मकसद तो यही है ना, नाम रूपी गुण जेड़ा है उन्हें असी पछाणीए की है, गुरु की हुक्म करता है, तो मुड़ उन्हें किवें जीवन की वरतों में लियाना है, उनकी साधना करिए, प्रैक्टिस करिए। तो जे ये दोनों काम असी शुरू कर दईए, सानू किसी साध संत नूं वखरा लभण की लोड़ पवे, इत्थे रुकना। जिसी दोनों काम शुरू कर देिए, श्री गुरु ग्रंथ साहब को मिलन गुण ते उन्होंने एकत्र करिए, नाम रूपी गुण। जेड़ा मेरा गुरु सारियां नू नाम दिंदा है ना, वह गुण ही दिंदा है। हब गुण तैंडे नानक जीओ, मैं कुथीए मैं निर्गुण ते क्या होवे, तुद जेवट दातार न कोई, जाचक सदा जच होवे। तेरे दाते खलोता, तेरे गुण सारे तेरे हाथ विच ने। गुणवंत हैं गुण दे, जे तू रहमत करे ते तां किसे नूं गुण मिलदे ने, ते इसलिए तेरे दर ते आया, तू रहमत कर, सानू गुणा दी पछाण बख्श। उसे दा नां नाम, आपां कहने गुरु नाम दिंदा है। गुरु को दो चार अखरां दा नाम नहीं, गुरु गुण दिंदा है। ते उहनां गुणां दी पछाण कर, ते फिर प्रैक्टिस कर कि उन्हां गुणां नूं मैं जीवन विच धारण किवें करना है। अज नहीं प्रैक्टिस करदे हां, कल, कल नहीं परसों, वह जीवन का हिस्सा बन जाएंगे। फिर तैनूं भगत भी बाहरों पालना नहीं पवेगा। जिस दिन तू एकत्र करने शुरू करेगा ना, जिस दिन साधना शुरू करेगा, उस दिन साध ते संत तैनूं वक्रे किसी डेरे में जाके नहीं पालने पैणगे। तैनूं अपने घर की चार दीवारी विच, अपने रूप विच, अपनी शकल विच, अपने परिवार विच जेड़ा जेड़ा गुण इकत्र कर रहा होवेगा ते साधना कर रहा होवेगा, गुरु दे बख्शे हुक्मां नूं किवें धारण करना, उन्हूं साध संत समझ लई, वखरा नहीं। बल्कि गुरु कहिंदे ने
हर जस करत संत दिन रात, हर हर औखद साध कमार।
ਹੁਣ ਗੁਰੂ ਕਹਿੰਦੇ ਨੇ ਹਰ ਜਨ ਦੀ ਜਿਹੜੇ ਹਰੀ ਦੇ ਲੋਕ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ, ਉਹ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਲੰਘ ਕੇ ਨਾਮ ਰੂਪੀ ਜਿਹੜਾ ਮਹਾਨ ਖਜ਼ਾਨਾ ਹੈ ਨਾ, ਉਹ ਆਪਣੇ ਹਿਰਦੇ ਵਿੱਚ ਇਕੱਤਰ, ਆਪਣੇ ਜੀਵਨ ਵਿੱਚ ਇਕੱਤਰ ਕਰ ਲੈਂਦੇ ਨੇ। ਚੱਲੇ ਨੇ ਭਗਤ ਤੋਂ ਪਹੁੰਚੇ ਨੇ ਜਨ ਤੇ, ਅਤੇ ਇਹਦੇ ਨਾਲ ਲਫ਼ਜ਼ ਹਰ ਜੋੜ ਦਿੱਤਾ ਨੇ, ਕਿਉਂਕਿ ਉਹ ਹਰ ਜਨ ਹੈ। ਸੰਸਾਰ ਵਿੱਚ ਰੱਬ ਰਹਿੰਦਾ, ਪਰ ਜਿਹੜੇ ਲੋਕ ਰੱਬ ਦੇ ਬਣ ਜਾਂਦੇ ਨੇ, ਗੁਰੂ ਨੇ ਐਵੇਂ ਨਹੀਂ ਆਖਿਆ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿਹੜੇ ਰੱਬ ਦੇ ਬਣ ਜਾਂਦੇ ਨੇ ਉਹ ਵੀ ਜਨ ਹੁੰਦੇ ਨੇ, ਤੇ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਦਾ ਸਹਾਰਾ ਢੂੰਡਦੇ ਨੇ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਸੰਗਤ ਵਿੱਚੋਂ ਜਨ ਹਰ ਜਨ ਬਣਨ ਦੀ, ਉਹ ਵੀ ਜਨ ਨੇ। ਲੇਕਿਨ ਉਹ ਜਿਹੜੇ ਨੇ ਪਹਿਲੇ ਉਹ ਹਰ ਜਨ ਨੇ। ਇਸੇ ਲਈ ਅਗਲੀ ਲਾਈਨ ਵਿੱਚ ਕਹਿ ਦਿੱਤਾ,
ਹਰ ਜਨ ਕੈ ਹਰ ਨਾਮ ਨਿਧਾਨ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ।
ਹੁਣ ਤੱਕ ਇੱਥੇ ਜਨ ਲਫ਼ਜ਼ ਵਰਤਿਆ ਇਕੱਲਾ, ਭਾਵ ਜਿਸ ਮਨੁੱਖ ਨੂੰ, ਕਿਉਂਕਿ ਇੱਥੇ ਨਾਲ ਨਾਲ ਉਹ ਰਹਿਮਤ ਦਾ ਨਾਮ ਇਸ ਲਈ ਲੈਣਾ, ਸੰਕੇਤ ਇਸ ਲਈ ਕਰਨਾ ਕਿ ਕਿਤੇ ਮਨ ਵਿੱਚ ਹਉਮੈ ਨਾ ਆ ਜਾਏ ਮੈਂ ਨਾਮ ਜਪਣ ਵਾਲਾ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਹੁਣ ਹਉਮੈ ਵਿੱਚ ਨਾਮ ਨੇ ਟਿਕਣਾ ਨਹੀਂ, ਉਹ ਨਿਧਾਨ ਕਿਵੇਂ ਬਣੇਗਾ? ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਜੇ ਨਾਮ ਅੰਦਰ ਟਿਕੇਗਾ ਨਹੀਂ, ਗੁਣਾਂ ਦਾ ਸੰਗ੍ਰਹਿ ਨਹੀਂ ਹੋਵੇਗਾ ਤਾਂ ਖਜ਼ਾਨਾ ਕਿਵੇਂ ਬਣੇਗਾ? ਤੇ ਗੁਣਾਂ ਦਾ ਸੰਗ੍ਰਹਿ ਉਦੋਂ ਹੋਣਾ ਜੇ ਅੰਦਰ ਹੋਣਾ ਹੋਵੇ, ਕਿਉਂਕਿ ਉਹ ਟਿਕਣ ਨਹੀਂ ਦਿੰਦੀ, ਦੋਏ ਨਾ ਵਸੇ ਇਕਠਾਏ। ਹੁਣ ਹਉਮੈ ਤੋਂ ਮਨ ਨੂੰ ਖਾਲੀ ਰੱਖਣ ਵਾਸਤੇ, ਨਾਮ ਵਾਸਤੇ ਜ਼ਰੂਰੀ ਸੀ ਕਿ ਨਾਲ ਨਾਲ ਇਹ ਚੇਤਾਵਨੀ ਦਿੱਤੀ ਜਾਏ ਕਿ ਭਲਿਆ ਤੂੰ ਨਾਮ ਜਪਣ ਵਾਲਾ ਆਪੇ ਨਹੀਂ ਬਣ ਗਿਆ, ਕਿਤੇ ਹਉਮੈ ਨਾ ਕਰੀ ਕਿ ਮੇਰੇ ਵਰਗਾ ਨਾਮ ਜਪਣ ਵਾਲਾ ਕੋਈ ਨਹੀਂ, ਬਲਕਿ ਇਹ ਆਖੀ ਜਿਹਦੇ ਤੇ ਪ੍ਰਭੂ ਨੇ ਜਿਸ ਜਨ ਤੇ, ਇੱਥੇ ਇਕੱਲਾ ਜਨ ਹੈ, ਇਤਿਹਾਸ ਦੇ ਲਫ਼ਜ਼ ਨੇ, ਭਾਵ ਜਿਸ ਮਨੁੱਖ ਤੇ, ਜਿਸ ਜਨ ਤੇ ਮੇਰੇ ਰੱਬ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਤੇ ਦਾਨ ਵਿੱਚ ਉਸਨੂੰ ਨਾਮ ਰੂਪੀ ਗੁਣ ਬਖਸ਼ੇ, ਉਸ ਹਰੀ ਜਨ ਨੇ ਨਾਮ ਰੂਪੀ ਗੁਣ ਇਕੱਤਰ ਕੀਤੇ ਤੇ ਪ੍ਰਭੂ ਨਾਲ ਅਪੇਦ ਹੋ ਗਿਆ। ਕਹਿਣ ਲੱਗੇ,
ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ, ਪਾਰ ਬ੍ਰਹਮ ਜਨ ਕੀ ਨੋਦਾਨ, ਮਨ ਤਨ।
ਲਓ ਇਹ ਨਿਸ਼ਾਨੀ, ਆ ਅਵਸਥਾ ਬਦਲ ਕੇ ਆਹ ਕੁਝ ਬਣ ਗਿਆ। ਹੁਣ ਜਨ ਕਿੱਥੋਂ ਸ਼ੁਰੂ ਹੋਇਆ ਸੀ? ਗੁਣ ਇਕੱਤਰ ਕਰਨੇ, ਗੁਣਾਂ ਦੀ ਪ੍ਰੈਕਟਿਸ ਕਰਨਾ, ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ, ਗੁਣਾਂ ਦਾ ਖਜ਼ਾਨਾ ਇਕੱਤਰ ਕਰਨਾ, ਸਹਾਰਾ ਹੀ ਗੁਣ ਬਣਾ ਲੈਣੇ ਕਿ ਮੇਰੇ ਜੀਵਨ ਦਾ ਸਹਾਰਾ ਗੁਣ ਨੇ, ਗੁਣਾਂ ਤੋਂ ਬਿਨਾਂ ਮੈਂ ਆਪਣੀ ਕਿਸੇ ਚਤਰਾਈ ਨਾਲ ਦੁਨੀਆਂ ਅੰਦਰ ਨਹੀਂ ਸਫਲ ਹੋ ਸਕਦਾ। ਮੈਨੂੰ ਜਿੰਨਾ ਚਿਰ ਗੁਣਾਂ ਦੀ, ਪ੍ਰਭੂ ਦੇ ਗੁਣਾਂ ਦੀ, ਗੁਰੂ ਦੇ ਬਖਸ਼ੇ ਹੋਏ ਗੁਣਾਂ ਦੀ ਅਗਵਾਈ ਨਾ ਮਿਲੇ। ਕਹਿਣ ਲੱਗੇ, ਜਦੋਂ ਉਹ ਨਾਮ ਦਾ ਖਜ਼ਾਨਾ ਇਕੱਤਰ ਕਰਦਾ ਉਦੋਂ ਉਹਦੀ ਅਵਸਥਾ ਕੀ ਬਣ ਜਾਂਦੀ?
ਮਨ ਤਨ ਰੰਗ ਰੰਗੇ ਰੰਗ ਏਕ,
ਫਿਰ ਉਹ ਮਨ ਕਰਕੇ ਵੀ ਤੇ ਤਨ ਕਰਕੇ ਵੀ, ਭਾਵ ਮਨੋ ਵੀ ਤੇ ਮੂੰਹ ਵੀ, ਇੱਕ ਰੰਗ ਵਿੱਚ, ਇੱਕ ਪਰਮਾਤਮਾ ਦੇ ਰੰਗ ਵਿੱਚ ਤੇ ਇੱਕੋ ਰੰਗ ਵਿੱਚ। ਇਸ ਲਈ ਦੋ ਵਾਰ ਲਫ਼ਜ਼ ਵਰਤਿਆ ਨੇ, ਮਨ ਤਨ ਰੰਗ ਰੱਤੇ ਰੰਗ ਏਕ ਹੈ। ਹੋਰ ਦ੍ਰਿੜ ਕਰਾਉਣ ਲਈ ਲਫ਼ਜ਼ ਦੁਬਾਰਾ ਰੰਗ ਏਕ ਹੈ ਵਰਤਿਆ, ਕਿਉਂਕਿ ਮਨ ਤੇ ਤਨ ਦੋਹਾਂ ਦਾ ਰੰਗ ਇੱਕ ਹੋਣਾ ਚਾਹੀਦਾ, ਉਹ ਇੱਕੋ ਹੀ ਰੰਗ ਵਿੱਚ ਰੰਗੇ ਹੋਣ। ਇਹ ਨਾ ਹੋਵੇ ਜਿਨ ਮਨ ਹੋਰ ਮੁੱਖ ਹੋਰ ਹੋਵੇ, ਮਨ ਦਾ ਰੰਗ ਹੋਰ ਹੈ ਮੁੱਖ ਦਾ ਰੰਗ ਹੋਰ ਹੈ। ਸਤਿਗੁਰ ਬਾਣੀ ਵੀ ਚੱਕ ਦਿੱਤਾ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ। ਬਾਬਾ ਫਰੀਦ ਨੇ ਵੀ ਆਖਿਆ, ਕਹਿਣ ਲੱਗੇ ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਕੰਨ ਤੇ ਭਾਵ ਮੋਢੇ ਤੇ ਮਸੱਲਾ ਵੀ ਰੱਖਿਆ ਹੋਇਆ ਗੱਲ ਵਿੱਚ ਲੰਬਾ ਚੋਲਾ ਵੀ ਪਾਇਆ ਹੋਇਆ ਸੂਫ ਪਾਇਆ ਪਰ ਹੈ ਕਿ ਦਿਲ ਅੰਦਰ ਛੁਰੀ ਹੈ ਦਿਲ ਕਾਤੀ ਦਿਲ ਅੰਦਰ ਤਾਂ ਛੁਰੀ ਹੈ ਤੇ ਗੁੜਵਾਤ ਮੂੰਹ ਗੁੜ ਵਰਗੀਆਂ ਮਿੱਠੀਆਂ ਮਿੱਠੀਆਂ ਬਾਤਾਂ ਕਰਦਾ ਅੰਦਰ ਛੁਰੀ ਹੈ ਮੂੰਹ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਗੁਰੂ ਕਹਿੰਦੇ ਨੇ ਐਸਾ ਮਨੁੱਖ ਜਿਹੜਾ ਉਹਦਾ ਅੰਦਰਲਾ ਰੰਗ ਹੋਰ ਹੈ ਬਾਹਰਲਾ ਹੋਰ ਹੈ ਉਹਦੇ ਮਨ ਦਾ ਰੰਗ ਹੋਰ ਹੈ ਤਨ ਦਾ ਰੰਗ ਹੋਰ ਹੈ ਕਹਿਣ ਲੱਗੇ ਪਰ ਜਾਣਦੀ ਜਿਹਨੇ ਨਾਮ ਦਾ ਗੁਣਾਂ ਦਾ ਖਜ਼ਾਨਾ ਇਕੱਤਰ ਕੀਤਾ ਉਹ ਇੱਕੋ ਹੀ ਰੰਗ ਵਿੱਚ ਉਹਦਾ ਮਨ ਵੀ ਰੰਗਿਆ ਹੁੰਦਾ ਤਨ ਜੋ ਕੁਝ ਉਹ ਮੂੰਹੋਂ ਕਹਿੰਦਾ ਉਹੋ ਹੀ ਮਨੋਂ ਕਹਿੰਦਾ ਤੇ ਮੂੰਹ ਵੀ ਹਰੀ ਦੇ ਇੱਕੋ ਰੰਗ ਵਿੱਚ ਰੰਗਿਆ ਹੋਇਆ ਤੇ ਮਨੋਂ ਵੀ ਇੱਕੋ ਰੰਗ ਵਿੱਚ ਰੰਗਿਆ ਹੋਇਆ ਇਸ ਲਈ ਦੋਵਾਂ ਪਾਸੇ ਲਫ਼ਜ਼ ਵਰਤਿਆ ਕਹਿਣ ਲੱਗੇ ਮਨ ਤਨ ਮਨ ਤਨ ਰੰਗ ਰਤੇ ਰੰਗ ਏਕ ਮਨ ਤਨ ਰੰਗ ਰਤੇ ਰੰਗ ਏਕ ਨਾਨਕ ਜਾਣ ਕੇ ਬਿਰਧ ਬਵੇਕ ਕਹਿਣ ਲੱਗੇ ਜਾਣਦੀ ਉਸ ਮਨੁੱਖ ਦੀ ਉਸ ਲੋਕਾਈ ਦੀ ਉਸ ਸੰਸਾਰ ਦੇ ਜੀਵ ਦੀ ਨਿਸ਼ਾਨੀ ਇਹ ਹੈ ਕਿ ਉਹ ਅੰਦਰੋਂ ਬਾਹਰੋਂ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਇੱਕੋ ਰੰਗ ਵਿੱਚ ਰੰਗਿਆ ਹੁੰਦਾ ਹੈ ਤੇ ਗਿਆਨ ਹੀ ਉਹਦਾ ਸਰੂਪ ਹੁੰਦਾ ਭਾਵ ਉਹਦੇ ਕੋਲ ਸ਼ਕਤੀ ਵਿਵੇਕ ਦੀ ਹੁੰਦੀ ਕਿਉਂਕਿ ਉਹ ਗੁਣਾਂ ਦੀ ਪਛਾਣ ਕਰਕੇ ਇਕੱਤਰ ਕੀਤੇ ਹੁੰਦੇ ਨੇ ਉਹਨੇ ਗੁਣ ਉਹ ਖਜ਼ਾਨਾ ਉਹੋ ਹੀ ਮਨੁੱਖ ਇਕੱਤਰ ਕਰ ਸਕਦਾ ਜਿਹਨੂੰ ਗੁਣਾਂ ਦੀ ਪਛਾਣ ਹੋਵੇ ਤੇ ਉਹ ਪਛਾਣ ਹੁੰਦੀ ਹੈ ਵਿਵੇਕ ਬੁੱਧੀ ਨਾਲ ਵਿਵੇਕ ਬੁੱਧੀ ਬਿਨਾ ਪਛਾਣ ਨਹੀਂ ਹੁੰਦੀ ਪਿਛਲੇ ਦਿਨਾਂ ਵਿੱਚ ਇੱਕ ਤੁਕ ਆਈ ਸੀ ਬਾਬਾ ਰਮਦਾਸ ਜੀ ਦੀ ਜਿਹਦੇ ਵਿੱਚ ਉਹਨਾਂ ਨੇ ਬੜੇ ਖੂਬਸੂਰਤ ਲਫ਼ਜ਼ ਵਰਤੇ ਸਨ ਕਹਿਣ ਲੱਗੇ ਇੰਦਰੀ ਸਬਲ ਨਿਵਲ ਵਿਵੇਕ ਬੁੱਧ ਭਾਵ ਮੂੰਹ ਤੇ ਸਬਲ ਹੋ ਗਏ ਅੱਗੇ ਨਾਲੋਂ ਜ਼ਿਆਦਾ ਗੱਲਾਂ ਕਰਦਾ ਅੱਖਾਂ ਤੇ ਸਬਲ ਹੋ ਗਈਆਂ ਨੇ ਅੱਗੇ ਨਾਲੋਂ ਜ਼ਿਆਦਾ ਜਾ ਕੇ ਦਰਸ਼ਨ ਕਰਦੀਆਂ ਨੇ ਕੰਨ ਤੇ ਸਬਲ ਹੋ ਗਏ ਨੇ ਅੱਗੇ ਨਾਲੋਂ ਜ਼ਿਆਦਾ ਬਾਣੀ ਸੁਣਦੇ ਨੇ ਪਰ ਵਿਵੇਕ ਬੁੱਧੀ ਨਿਰਬਲ ਹੋ ਗਈ ਜਿਹਨੇ ਸਭ ਚੀਜ਼ ਨੂੰ ਪਛਾਣਨਾ ਸੀ ਗਿਆਨਵਾਨ ਬੁੱਧੀ ਨਹੀਂ ਰਹੀ ਹੁਣ ਸੁਣ ਵੀ ਰਿਹਾ ਪਰ ਗਿਆਨ ਕੋਈ ਨਹੀਂ ਕਹਿ ਵੀ ਰਿਹਾ ਪਰ ਮੈਂ ਕੀ ਕਹਿ ਰਿਹਾ ਗਿਆਨ ਕੋਈ ਨਹੀਂ ਕਹਿੰਦੇ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਵਿਵੇਕ ਬੁੱਧੀ ਨਿਰਬਲ ਹੋ ਗਈ ਉਹਦਾ ਨਤੀਜਾ ਕੀ ਹੋਇਆ ਪਰਮਾਰਥ ਪ੍ਰਵੇਸ਼ ਨਹੀਂ ਧਰਮ ਵਿੱਚ ਤਾਂ ਤੂੰ ਪ੍ਰਵੇਸ਼ ਹੀ ਨਹੀਂ ਕਰ ਸਕਿਆ ਜਿਹਦੇ ਕੋਲ ਇੰਦਰੀ ਸਬਲ ਹੈ ਵਿਵੇਕ ਬੁੱਧੀ ਨਿਰਬਲ ਹੈ ਗੁਰੂ ਕਹਿੰਦੇ ਨੇ ਉਹਦਾ ਧਰਮ ਵਿੱਚ ਪ੍ਰਵੇਸ਼ ਹੀ ਨਹੀਂ ਹੋ ਸਕਦਾ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਮਨੁੱਖ ਧਰਮਿਕ ਵੀ ਹੋ ਸਕਦਾ ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ ਜਿਹਦੇ ਅੰਦਰ ਨਾਮ ਦਾ ਗੁਣਾਂ ਦਾ ਖਜ਼ਾਨਾ ਹੈ ਉਹਦੀ ਨਿਸ਼ਾਨੀ ਇਹ ਹੈ ਕਿ ਉਹ ਅੰਦਰੋਂ ਬਾਹਰੋਂ ਇੱਕ ਹੈ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਵਿਵੇਕ ਹੀ ਉਸਦਾ ਸਰੂਪ ਹੈ ਗਿਆਨ ਹੀ ਉਹਦੀ ਸ਼ਕਤੀ ਹੈ ਮਨ ਤਨ ਰੰਗ ਰਤੇ ਰੰਗ ਏਕ ਨਾਨਕ ਜਾਣ ਕੇ ਬਿਰਧ ਵਿਵੇਕ ਹੁਣ ਉਸ ਗਿਆਨ ਦੇ ਆਧਾਰ ਤੇ ਉਹਦਾ ਜੀਵਨ ਨਾਮ ਨਾਲ ਇੰਨਾ ਜੁੜ ਜਾਂਦਾ ਹੈ ਇੱਥੇ ਰੁਕਣਾ ਉਹਦਾ ਜੀਵਨ ਨਾਮ ਤੇ ਇੰਨਾ ਨਿਰਭਰ ਹੋ ਜਾਂਦਾ ਹੈ ਹਰ ਕਾ ਨਾਮ ਦਾਸ ਕੀ ਓਟ ਵਾਂਗੂ ਇੰਨਾ ਨਿਰਭਰ ਹੋ ਜਾਂਦਾ ਕਿ ਉਹਨੂੰ ਜੀਵਨ ਦਾ ਕੋਈ ਵੀ ਕਰਮ ਜਿਹੜਾ ਹੈ ਉਹਨੂੰ ਉਹ ਨਾਮ ਦਾ ਰੂਪ ਦਿੰਦਾ ਜਿਵੇਂ ਪਿਛਲੇ ਦਿਨਾਂ ਵਿੱਚ ਤੁਕ ਆਈ ਸੀ ਕਿ ਗੁਰਮੁਖ ਹੱਸੇ ਗੁਰਮੁਖ ਰੋਵੇ ਜੋ ਗੁਰਮੁਖ ਕਰੇ ਸਾਈ ਭਗਤ ਹੋ ਗਏ ਉਹ ਹੱਸ ਰਿਹਾ ਜਾਂ ਰੋ ਰਿਹਾ ਤਾਂ ਉਹ ਭਗਤੀ ਹੈ ਤੇ ਨਾਲ ਤੋਂ ਆਈ ਸੀ ਦੂਜੇ ਪਾਸੇ ਮਨਮੁਖ ਭਗਤ ਕਰੇ ਮਨਮੁਖ ਭਾਵੇਂ ਭਗਤੀ ਕਰਦਾ ਹੋਵੇ ਮਾਲਾ ਫੇਰਦਾ ਹੋਵੇ ਪਰ ਗੁਰੂ ਕੋਲੋਂ ਬਖਸ਼ੇ ਹੋਏ ਗੁਣ ਉਹਦੇ ਕੋਲ ਨਾ ਹੋਣ ਮਨਮੁਖ ਭਗਤ ਕਰੇ ਬਿਨ ਸਤਿਗੁਰ ਕਹਿਣ ਲੱਗੇ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਉਹਦੀ ਤਾਂ ਭਗਤੀ ਵੀ ਭਗਤੀ ਨਹੀਂ ਤੇ ਜਿਹੜਾ ਗੁਰੂ ਕੋਲੋਂ ਗੁਣ ਲੈ ਕੇ ਜੀਵਨ ਵਿੱਚ ਧਾਰਨ ਕਰਦਾ ਵਰਤਨ ਵਿੱਚ ਲਿਆਂਦਾ ਗੁਰੂ ਕਹਿੰਦੇ ਨੇ ਉਹਦਾ ਤਾਂ ਹੱਸਣਾ ਰੋਣਾ ਵੀ ਭਗਤੀ ਹੈ ਗੁਰਮੁਖ ਹਾਸੇ ਗੁਰਮੁਖ ਰੋਵੇ ਜੋ ਗੁਰਮੁਖ ਕਰੇ ਸਾਈ ਭਗਤ ਹੋ ਨਾ ਉਸ ਦਿਨ ਲਫਜ਼ ਆਏ ਸਨ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾ ਹੀ ਕਿਸੇ ਤੇਰੀ ਬਾਜ ਸੱਚੇ ਨਾ ਸਭ ਕੁਝ ਨਾਮ ਬਣ ਗਏ ਹੁਣ ਗੁਰੂ ਅਗਲੀ ਪੌੜੀ ਅੰਦਰ ਇਸੇ ਗੱਲ ਦਾ ਹੀ ਫੈਸਲਾ ਸੁਣਾ ਰਹੇ ਨੇ ਕਹਿੰਦੇ ਨੇ ਭਲਿਆ ਜਦੋਂ ਜਨ ਕੇਵਲ ਨਾਮ ਤੇ ਆਧਾਰਿਤ ਹੋ ਕੇ ਹਰੀ ਜਨ ਬਣ ਗਿਆ ਹੁਣ ਉਹਨੂੰ ਕੋਈ ਵੀ ਜੀਵਨ ਦਾ ਕਰਮ ਜਿਹੜਾ ਹੈ ਨਾਮ ਤੋਂ ਵੱਖਰਾ ਕਰਨ ਦੀ ਆਦਤ ਨਾ ਰਹੀ ਇਸ ਲਈ ਹੁਣ ਕੀ ਹੋਇਆ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਉਹ ਕਹਿੰਦਾ ਨਾਮ ਹੀ ਮੇਰੇ ਕੋਲ ਮੁਕਤੀ ਦਾ ਸਭ ਤੋਂ ਵੱਡਾ ਇੱਕ ਪ੍ਰੋਗਰਾਮ ਹੈ ਜੁਗਤੀ ਹੈ ਮੈਨੂੰ ਹੋਰ ਕੋਈ ਜੁਗਤ ਧਾਰਨ ਕਰਨ ਦੀ ਲੋੜ ਨਹੀਂ ਕਿ ਮੈਂ ਮੁਕਤ ਹੋ ਜਾਵਾਂ ਮੈਨੂੰ ਮੁਕਤੀ ਢੂੰਡਣ ਲਈ ਕਿਸੇ ਹੋਰ ਸਾਧਨ ਦੀ ਲੋੜ ਨਹੀਂ ਹੁਣ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਗੁਰਮਤਿ ਵਿੱਚ ਮੁਕਤੀ ਕੀ ਚੀਜ਼ ਹੈ ਇਹ ਆਉਣ ਵਾਲੇ ਸਮੇਂ ਵਿੱਚ ਸੁਖਮਨੀ ਸਾਹਿਬ ਵਿੱਚ ਹੀ ਆ ਜਾਏਗਾ ਅਤੇ ਗੁਰਮਤਿ ਦੀ ਦੁਨੀਆਂ ਵਿੱਚ ਮੁਕਤੀ ਕੀ ਚੀਜ਼ ਹੈ ਜਿਸ ਮੁਕਤੀ ਨੂੰ ਦੁਨੀਆਂ ਦੇ ਸਾਧ ਸੰਤ ਦਰਵੇਸ਼ ਸੰਸਾਰ ਦੇ ਆਮ ਲੋਕ ਜਦੋਂ ਕੋਈ ਵਿਅਕਤੀ ਚਲਾਣਾ ਕਰ ਜਾਏ ਉਦੋਂ ਵੀ ਆਖਦੇ ਨੇ ਜੀ ਇਹਦੀ ਮੁਕਤੀ ਹੋ ਜਾਏ ਗੁਰਮਤਿ ਜਿਸ ਨੂੰ ਮੁਕਤ ਆਖਦੀ ਹੈ ਅਸੀਂ ਉਹ ਗੱਲ ਸਮਾਂ ਅੱਗੇ ਵਿਚਾਰਾਂਗੇ ਪਰ ਇੱਥੇ ਗੁਰੂ ਇਹ ਆਖ ਰਹੇ ਨੇ ਕਹਿੰਦੇ ਨੇ ਜਿਹੜਾ ਪ੍ਰਭੂ ਦਾ ਮਨੁੱਖ ਹੈ ਨਾ ਜਿਹੜਾ ਰੱਬ ਦਾ ਜਨ ਹੈ ਉਹਨੂੰ ਨਾਮ ਹੀ ਮੁਕਤੀ ਦਾ ਸਭ ਤੋਂ ਵੱਡਾ ਦਰਵਾਜ਼ਾ ਹੈ ਉਹ ਕਹਿੰਦਾ ਮੈਨੂੰ ਕਿਸੇ ਹੋਰ ਜੁਗਤ ਦੀ ਲੋੜ ਨਹੀਂ
ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ
ਤ੍ਰਿਪਤ ਵੀ ਅਤੇ ਭੁਗਤ ਵੀ ਭੁਗਤ ਦਾ ਅਰਥ ਹੈ ਕਿਸੇ ਚੀਜ਼ ਨੂੰ ਵਰਤਣਾ ਭੋਗਣਾ ਅਤੇ ਤ੍ਰਿਪਤ ਦਾ ਮਤਲਬ ਹੈ ਰੱਜਣ ਕਹਿੰਦੇ ਜੇ ਉਹ ਖਾਂਦਾ ਤਦ ਵੀ ਜੇ ਨਹੀਂ ਖਾਂਦਾ ਤਦ ਵੀ ਜੇ ਉਹ ਭੋਗਦਾ ਤਦ ਵੀ ਜੇ ਨਹੀਂ ਭੋਗਦਾ ਤਦ ਵੀ ਉਹਦੇ ਜੀਵਨ ਦਾ ਹਰ ਕੰਮ ਗੁਣ ਨਾਮ ਰੂਪੀ ਬਣ ਜਾਂਦਾ ਉਹ ਬਿਨਾਂ ਗੁਣ ਤੋਂ ਕੁਛ ਵੀ ਨਹੀਂ ਜੇ ਉਸਨੇ ਕੁਝ ਖਾਣਾ ਛੱਡਿਆ ਤਾਂ ਮਤ ਸਮਝੋ ਕਿ ਉਹ ਕੋਈ ਵਰਤ ਰੱਖ ਰਿਹਾ ਜੇ ਉਸਨੇ ਖਾਣਾ ਸ਼ੁਰੂ ਕੀਤਾ ਤੇ ਮਤ ਸਮਝੋ ਇਹ ਭੁੱਖਾ ਹੈ ਤੇ ਇਹ ਪਤਾ ਨਹੀਂ ਇਹਦੀ ਭੁੱਖ ਕਦੋਂ ਖਤਮ ਹੋਵੇਗੀ ਬਿਲਕੁਲ ਨਹੀਂ
ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ
ਹੋਰ ਉਹਨੂੰ ਕਿਸੇ ਰੂਪ ਰੰਗ ਦੀ ਖੂਬਸੂਰਤੀ ਦੀ ਬਨਾਵਟ ਦੀ ਸਜਾਵਟ ਦੀ ਲੋੜ ਨਹੀਂ ਪ੍ਰਤੀਤ ਹੁੰਦੀ ਉਹ ਕਹਿੰਦਾ ਜਿਹਦੇ ਕੋਲ ਗੁਣ ਨੇ ਉਹਨੂੰ ਹੋਰ ਸਜਣ ਦੀ ਕੀ ਲੋੜ ਹੈ ਕਿਉਂ ਆਮ ਰੋਜ਼ਾਨਾ ਜੀਵਨ ਦੀ ਗੱਲ ਹੈ ਸਿਆਣੇ ਬਜ਼ੁਰਗ ਪੁਰਾਤਨ ਸਮੇਂ ਵਿੱਚ ਆਖਦੇ ਹੁੰਦੇ ਸਨ ਬੱਚੀ ਵਿੱਚ ਗੁਣ ਪੈਦਾ ਕਰੋ ਉਹਦੇ ਸਾਰਾ ਰੂਪ ਰੰਗ ਟੱਕਿਆ ਜਾਂਦਾ ਬੜੀ ਖੂਬਸੂਰਤ ਗੱਲ ਸਤਿਗੁਰੂ ਨੇ ਬਾਣੀ ਵਿੱਚ ਐਜ਼ ਏ ਬੱਚੀ ਦੇ ਰੂਪ ਵਿੱਚ ਮਾਂ ਬਾਪ ਨੂੰ ਆਖੀ ਕਹਿਣ ਲੱਗੇ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਮੈਨੂੰ ਦਾਜ ਦਿਓ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਕਹਿਣ ਲੱਗੇ ਹੇ ਬਾਪੂ ਮੈਨੂੰ ਦਾਨ ਦੇ ਪਰ ਦਾਨ ਆਹ ਕੱਪੜੇ ਲੀੜੇ ਨਾ ਦੇਈ ਇਹ ਤੇ ਫਟ ਜਾਣਗੇ ਖਤਮ ਹੋ ਜਾਣਗੇ ਮੈਲੇ ਹੋ ਜਾਣਗੇ ਅੱਜ ਸੋਭਾ ਹੈ ਕੱਲ ਨਹੀਂ ਹੋਵੇਗੀ ਮੈਨੂੰ ਉਹ ਦਾਨ ਦੇਈ ਜਿਹਦੇ ਨਾਲ ਮੇਰੇ ਕੰਮ ਹਮੇਸ਼ਾ ਪੂਰੇ ਹੁੰਦੇ ਰਹਿਣ ਤੇ ਮੇਰੀ ਹਮੇਸ਼ਾ ਸੋਭਾ ਹੋਵੇ ਤੇ ਗੁਰੂ ਵੀ ਇਹੋ ਗੱਲ ਕਹਿੰਦੇ ਨੇ ਗੁਰੂ ਕਹਿੰਦੇ ਨੇ ਜਿਹਦੇ ਕੋਲ ਗੁਣ ਹੈ ਉਹ ਸਭ ਤੋਂ ਖੂਬਸੂਰਤ ਹੈ ਅਸੀਂ ਕਈ ਵਾਰ ਆਖਦੇ ਹਾਂ ਚੰਮ ਨਹੀਂ ਕੰਮ ਪਿਆਰਾ ਹੈ ਤੇ ਗੁਰੂ ਨੇ ਵੀ ਇਹੋ ਗੱਲ ਆਖ ਦਿੱਤੀ ਕਹਿਣ ਲੱਗੇ ਜਨ ਦਾ ਜਿਹੜਾ ਰੂਪ ਰੰਗ ਹੈ ਨਾ ਭਾਵ ਉਹਦੀ ਖੂਬਸੂਰਤੀ ਉਹਦੀ ਸ਼ਕਲ ਉਹਦਾ ਰੰਗ ਰੂਪ ਜਿਹੜਾ ਉਹਦਾ ਨਾਮ ਹੀ ਹੈ ਗੁਣ ਹੈ ਦੁਨੀਆਂ ਉਹਦੇ ਗੁਣਾਂ ਨੂੰ ਪੂਜ ਰਹੀ ਹੈ ਤਾਂ ਹੈਰਾਨ ਹੁੰਦਾ ਜਦੋਂ ਪੁਰਾਤਨ ਸਾਖੀਆਂ ਵੀ ਸਾਡੇ ਵਿੱਚ ਆਉਂਦੀਆਂ ਨੇ ਕਿ ਅਸ਼ਟਾਵਕਰ ਨੂੰ ਬ੍ਰਾਹਮਣ ਹੱਸ ਪਿਆ ਉਹਦੇ ਰੂਪ ਵੱਲ ਵੇਖ ਕੇ ਰਾਜਾ ਜਨਕ ਨੂੰ ਗਿਆਨ ਦੇਵੇਗਾ ਇਹਦੇ ਤਾਂ ਸਰੀਰ ਵਿੱਚ ਅੱਠ ਵਾਲ ਪੈਂਦੇ ਨੇ ਖੂਬਸੂਰਤੀ ਕੋਈ ਨਹੀਂ ਅਸ਼ਟਵਕਰ ਹੈ ਤੇ ਆਪਾਂ ਇੱਕ ਐਗਜ਼ਾਮਪਲ ਵਜੋਂ ਇਹ ਲਫ਼ਜ਼ आम वरते जाते ने कि अष्टावक्र जदों हसया ये गल वेख के ब्राह्मण नाराज होए कहन लगे मैनू ते मुखातब करके कहन लगा राजा जनक नू कि तू दरबार विच इन्ने लोग मंगवाए ने किस लई आखे जी बड़े वड्डे वड्डे विद्वान ब्राह्मण ने कहन लगे ने ये तो सारे जिन्ने ने सारे चमार ने कहन लगे चमार कोई जात नहीं जेडे चम दी परख कर नू चमारे ना ते मेरे केवल हड दी चम दी परख कीती इन्हें मेरे शरीर ते चम वल वेख के मेरा अंदाजा लगाया इसलिए सारे चमार ने गुरु कहते जरा गुणा की परख करता है वह ज्ञानवान है वह भवेकी इसलिए हर का नाम जन का रूप रंग जिन्नी खूबसूरती जिन्नी सुंदरता है बेशक उनका रंग काला होवे उनका शकल शकल होवे उनका शकल नंग पर कहन लगे जिनके कोल गुण ने ते गुण भी गुरु दे बख्शे हुए रब दे बख्शे हुए गुणा नू संभाल के बैठा है खजाना ते उनकी सब तो वड्डी खूबसूरती हर का नाम जन का रूप रंग गुरु कहते ने इसे लई जन की निशानी की है वो कहता है बाकी सारी चीज छुट जाए किसे वक्त रहंदी रह जाए पर गुण रूपी नाम मेरे को ना बिछड़े हर नाम जपत का पर ना भंग इन्दे विच भंग ना पावे हुण इत्थे देखना कि साडे रोजाना जीवन की गल सानू जरा कोई होर काम पै जाए असी कहने चलो अज ना सही आ काम जरूरी ये रोजाना जीवन विच देखना पैना है कि सानू किस वक्त चोन का मसला आ जाता है आम आउंदा चोन का मसला होंगे उस वे असी फैसला करना होंगे जो इसे ही दिन से जिस दिन असी गुरु को गुण लेना होना होवे कि होर काम पै जाए उस दिन साढ़े ते एक बड़ा वड्डा क्वेश्चन होंगे उस दिन साड़ा बड़ा वड्डा इम्तिहान होंगे क्योंकि असी फैसला करना होंगे कि आ काम जरूरी है कि वह काम जरूरी है फैसला ही तो सब कुछ है तो जन की निशानी ये है वह कहता हर नाम जपत कछ परे ना भंग बाकी सारी चीज में भंग पैंदी पै जाए ये रहिंदा रह जाए पर मैनू जिथों गुण मिलते हैं जिथों मेरे परमात्मा ने जो मैनू गुण बख्शे ने किते मेरे नालों गुण ना वख हो जाए हर नाम जपत कछु परे ना भंग के लगा इसलिए क्योंकि उनके मन अंदर एक विश्वास है मेरे वड्याई जिन्नी मेरी संसार अंदर सिफत सलाह जिन्नी मैनू महानता मिली वो नाम करके है गुणा करके हर का नाम जन की वड्याई हर का नाम जन शोभा पाई कह लगे जिन्नी मैनू शोभा मिली दुनिया के लोग जे बाबा रामदास जी ने एक थां बड़ी खूबसूरत गल आखी कह लगे हे दुनिया के लोगो रामदास जी के शब्द ने कह लगे हे दुनिया के लोगों मेरी जात कुटबा डला ढोर ढोवंता नितय बनारस आस पास मेरी जात दे लोग मरे हुए ढोर क्योंकि चमड़े का कम करते सन ते मरे हुए पशुओं नू जिथे बाहर छड आउंदे ने उत्थों जाके अजे तक भी इंडिया जाओ ना ते हड्डा रोड़ी विच उत्थों जाके चम लाउंदे ने उस स्किन ला के लिया जिन्हों फिर बाद विच जोड़े बन देने अनेक चीजा वस्तुआ बन दे अपने रसा तो बाबा रामदास कहते हैं मेरी जात कुट बाढ़ला ढोर ढोवंता नितय बनारस आस पास वेखो मेरे बनारस के आस पास बड़े लोग ने मेरी जात के जेडे मरे हुए ढोर पशु ढोरे ने इकट्ठे कर रहे मेरी जात कुट बाढ़ला ढोर ढवंता नितय बनारस आस पासा कहन लगे ओ भलियो अब विपर प्रधान तें करें दंडौत ते मैं भी उस ही जात विचों हाँ जेड़े चंगे चंगे ब्राह्मण मेरे सामने आके नमस्कार करते ने मेरे सामने नमस्कार करते ने अपनी रसना तो अपने जीवन का तजर्बा हड बीती सुना रहे ने कि मेरी जात कुट बाढ़ला ढोर ढोवंता नितय बनारस आस पासा अब विपर प्रधान ते करें दंडौत तेरे नाम सरनाए रामदास दासा हे प्रभु तेरे नाम दी क्योंकि मैं सरन आ गया ਕਿਉਂਕਿ ਮੈਂ ਤੇਰੇ ਨਾਮ ਨਾਲ ਜੁੜ ਗਿਆ, ਤੇਰੇ ਬਖਸ਼ੇ ਹੋਏ ਗੁਣ ਮੇਰੇ ਹਿਰਦੇ ਵਿੱਚ ਟਿਕੇ ਨੇ, ਤੇਰੀ ਬਖਸ਼ਿਸ਼ ਸਦਕਾ ਉਹ ਵੱਡੇ ਵੱਡੇ ਬ੍ਰਾਹਮਣ ਵੀ ਨਮਸਕਾਰ ਕਰਦੇ, ਨਹੀਂ ਤਾਂ ਮੇਰੀ ਜ਼ਾਤ ਦੇ ਲੋਕ ਤਾਂ ਮਰੇ ਹੋਏ ਟੋਹਰ ਢੋਂਦੇ ਫਿਰਦੇ ਨੇ, ਆਪਣੇ ਮਨ ਦੀ ਸੱਚਾਈ ਪੈ ਕਹਿੰਦੇ ਨੇ। ਬਿਪਰ ਪ੍ਰਧਾਨ ਤੈਂ ਕਰੇ ਡੰਡੋਤ, ਤੇਰੇ ਨਾਮ ਸਰਨ ਆਏ ਰਵਿਦਾਸ ਦਾਸਾ। ਔਰ ਇਹੋ ਗੱਲ ਗੁਰੂ ਅਰਜਨ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਆਖ ਰਹੇ ਨੇ, ਕਹਿੰਦੇ ਨੇ ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ। ਕਹਿੰਦੇ ਨੇ ਜਨ ਦੀ ਨਿਸ਼ਾਨੀ ਕੀ ਹੈ? ਉਹ ਭਾਵੇਂ ਪਰਿਵਾਰਕ ਹੋਵੇ ਤੇ ਭਾਵੇਂ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਬੈਠਾ ਹੋਵੇ, ਭਾਵੇਂ ਜੋਗੀ ਹੋਵੇ ਭਾਵੇਂ ਭੋਗੀ ਹੋਵੇ, ਜੇ ਉਹ ਗ੍ਰਿਸਤੀ ਹੈ ਤਦ ਵੀ ਤੇ ਜੇ ਉਹ ਨਿਰਵਿਰਤੀ ਹੈ ਤਦ ਵੀ, ਜਿਹੜਾ ਗੁਣਾਂ ਨਾਲ ਜੁੜਿਆ ਹੋਇਆ ਉਹਦਾ ਨਿਰਵਿਰਤੀ ਹੋਣਾ ਜਾਂ ਪ੍ਰਵਿਰਤੀ ਹੋਣਾ ਕੋਈ ਫਰਕ ਨਹੀਂ। ਸਤਿਗੁਰ ਨੇ ਬਾਣੀ ਵਿੱਚ ਇੱਕ ਹੋਰ ਸ਼ਬਦ ਵਿੱਚ ਫਰਮਾਇਆ, ਆਪਾਂ ਕਹਿੰਦੇ ਹਾਂ ਰਾਜਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁੱਖਾਂ ਬਣੇ ਤੇਰੇ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਅਗਲੀ ਲਾਈਨ ਪੜ੍ਹੋ, ਜਿਣ ਤੂੰ ਜਾਤਾ, ਜਿਹਨੇ ਤੈਨੂੰ ਪਛਾਣ ਲਿਆ, ਵਿਵੇਕ ਬੁੱਧੀ ਬਣਿਆ, ਜਨ ਬਣਿਆ, ਜਿਣ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਨ। ਬਾਣੀ ਦਾ ਫੈਸਲਾ, ਹਰ ਕਾ ਨਾਮ ਜਾਣ ਕੋ ਭੋਗ ਜੋਗ, ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਨ, ਨਾਮ ਰੱਤਾ ਸੋਈ ਨਿਰਵਾਣ। ਜਾ ਕੋ ਮਿਲਿਓ ਨਾਮ ਨਿਧਾਨਾ, ਭਣਤ ਨਾਨਕ ਤਾਂਕਾ ਪੂਰ ਖਜ਼ਾਨਾ। ਕਹਿਣ ਲੱਗੇ ਜਨ ਦੀ ਨਿਸ਼ਾਨੀ ਇਹੋ ਹੈ, ਉਹ ਸੰਸਾਰਕ ਹੋਵੇ ਭਾਵੇਂ ਪਰਮਾਰਥਿਕ ਹੋਵੇ, ਜਿੱਥੇ ਵੀ ਵਿਚਰ ਰਿਹਾ ਹੋਵੇ, ਭਾਵੇਂ ਇਹ ਪਿਆਖਦਾ ਹੋਵੇ ਕਿ ਆਤ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਕਹਿਣ ਲੱਗੇ ਭਾਵੇਂ ਕੋਈ ਪੱਥਰ ਦੀ ਸਿਲਾ ਤੇ ਬੈਠਾ ਹੈ ਤੇ ਭਾਵੇਂ ਕੋਈ ਆਪਣੇ ਦੁਕਾਨ ਦੀ ਗੱਦੀ ਤੇ ਬੈਠਾ ਹੈ, ਜੇ ਉਹ ਗੁਣਾਂ ਦਾ ਧਾਰਨੀ ਹੈ, ਜੇ ਉਹ ਝੂਠ ਨਹੀਂ ਬੋਲਦਾ, ਜੇ ਕਿਸੇ ਨਾਲ ਧੋਖਾ ਨਹੀਂ ਕਰਦਾ, ਗੁਰੂ ਦੀ ਅਗਵਾਈ ਵਿੱਚ ਜੀਵਨ ਬਿਤਾਉਂਦਾ, ਤੇ ਉਹਦਾ ਉੱਥੇ ਬੈਠਣਾ ਜਾਂ ਇੱਥੇ ਬੈਠਣ 'ਚ ਕੋਈ ਅੰਤਰ ਨਹੀਂ। ਗੁਰੂ ਕਹਿਣ ਲੱਗੇ ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਛ ਨਾਹੇ ਬਿਯੋਗ। ਕਹਿਣ ਲੱਗੇ ਨਾਮ ਜਪਣ ਵਾਲਾ ਗੁਣਾਂ ਦਾ ਧਾਰਨੀ ਮਨੁੱਖ ਜਿਹੜਾ ਹੈ, ਉਹਦੇ ਜੀਵਨ ਵਿੱਚ ਕਦੀ ਵੀ ਵਿਯੋਗ, ਕਦੀ ਵੀ ਉਦਾਸੀ, ਕਦੀ ਵੀ ਪਰੇਸ਼ਾਨੀ ਨਹੀਂ ਆਉਂਦੀ, ਕਿਉਂਕਿ ਉਹ ਜੀਵਨ ਦੇ ਜਿਸ ਰਾਹ 'ਤੇ ਵੀ ਵਿਚਰ ਰਿਹਾ ਉੱਥੇ ਹੀ ਪ੍ਰਸੰਨ ਹੁੰਦਾ, ਇਸ ਲਈ ਉਹ ਬਣ ਜਾਂਦਾ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਉਹਦੇ 'ਚ ਵਿਯੋਗ ਹੁੰਦਾ ਹੀ ਨਹੀਂ। ਹਰ ਨਾਮ ਜਪਤ ਕਿਛ ਨਾਹੀ ਵਿਯੋਗ। ਕਹਿਣ ਲੱਗੇ ਜਨ ਰਾਤਾ ਹਰ ਨਾਮ ਕੀ ਸੇਵਾ, ਕਿਉਂਕਿ ਲਫ਼ਜ਼ਾਂ ਨੂੰ ਸਮਝਣਾ, ਇੱਥੇ ਹੁਣ ਦੇਖਣਾ ਨਾਮ ਦੀ ਸੇਵਾ ਕੀ ਹੋਈ, ਨਾਮ ਦੀ ਸੇਵਾ ਕੀ ਹੋਈ, ਸੋਚਣਾ ਪੈ ਗਿਆ। ਜਨ ਰਾਤਾ ਹਰ ਨਾਮ ਕੀ ਸੇਵਾ, ਜਨ ਜਿਹੜਾ ਉਹ ਨਾਮ ਦੀ ਸੇਵਾ ਵਿੱਚ ਰੰਗਿਆ ਗਿਆ। ਹੁਣ ਤੱਕ ਨਾ ਨਾਮ ਦੀ ਅਸੀਂ ਤਾਂ ਸਮਝਦੇ ਹਾਂ ਸੇਵਾ ਕਿਸੇ ਮਨੁੱਖ ਦੀ, ਦੁਖੀ ਦੀ, ਗਰੀਬ ਦੀ ਹੋ ਸਕਦੀ, ਲੋੜਵੰਦ ਦੀ ਹੋ ਸਕਦੀ, ਨਾਮ ਦੀ ਸੇਵਾ ਕੀ ਹੋਈ, ਗੁਣਾਂ ਦੀ ਵੀ ਕੋਈ ਸੇਵਾ ਹੁੰਦੀ। ਪਰ ਇੱਥੇ ਇੱਕ ਗੱਲ ਸਮਝਣੀ, ਸੇਵਾ ਦਾ ਇੱਥੇ ਭਾਵ ਹੈ ਸੰਭਾਲ, ਕਿਉਂਕਿ ਦੋ ਲਫ਼ਜ਼ ਬਣੇ ਇੱਕ ਅੱਖਰ ਨੇ, ਜਿਹਨੂੰ ਵੀ ਆਪਾਂ ਸੰਭਾਲਣਾ ਹੋਵੇ, ਭਾਵੇਂ ਕਿਸੇ ਗਰੀਬ ਨੂੰ, ਭਾਵੇਂ ਕਿਸੇ ਰੋਗੀ ਨੂੰ, ਜਿਹੜਾ ਸੰਭਾਲਦਾ ਉਹ ਹੀ ਸੇਵਾਦਾਰ ਹੁੰਦਾ। ਇਸੇ ਲਈ ਦੋ ਲਫ਼ਜ਼ ਬੜੇ ਇਕੱਠੇ ਪ੍ਰਚਲਿਤ ਹੋਏ ਨੇ, ਅਸੀਂ ਜੀ ਫਲਾਣੇ ਦੀ ਸੇਵਾ ਸੰਭਾਲ ਕਰ ਰਹੇ ਹਾਂ। ਸੇਵਾ ਤੇ ਸੰਭਾਲ ਦੋ ਚੀਜ਼ਾਂ ਇਕੱਠੀਆਂ ਨੇ, ਇੱਥੇ ਸੰਭਾਲ ਤੋਂ ਬਾਅਦ ਸੇਵਾ ਤੋਂ ਭਾਵ ਹੈ ਸੰਭਾਲ। ਕਹਿਣ ਲੱਗੇ ਜਿਹੜਾ ਜਨ ਹੈ, ਭਗਤ ਹੈ, ਉਹ ਨਾਮ ਰੂਪੀ ਗੁਣਾਂ ਦੀ ਸੰਭਾਲ ਕਰ ਰਿਹਾ ਹੈ, ਹਰ ਵਕਤ ਸੰਭਾਲ ਰੱਖਦਾ ਮਨ 'ਚ, ਕਿਤੇ ਕਮਜ਼ੋਰ ਨਾ ਪੈ ਜਾਏ ਮੇਰੇ ਅੰਦਰੋਂ ਕੋਈ ਗੁਣ, ਕੋਈ ਗੁਣ ਮੇਰੇ ਅੰਦਰੋਂ ਕਿਤੇ ਘੱਟ ਨਾ ਜਾਏ। ਤੇ ਗੁਰੂ ਕਹਿੰਦੇ ਨੇ ਜਿਹੜਾ ਇਸ ਤਰ੍ਹਾਂ ਨਾਮ ਦੀ ਸੰਭਾਲ ਕਰਦਾ ਨਾ, ਗੁਣਾਂ ਦੀ ਸੰਭਾਲ ਕਰਦਾ, ਤੇ ਇਹ ਇਹ ਸਭ ਤੋਂ ਵੱਡੀ ਪਰਮੇਸ਼ਰ ਦੀ ਪੂਜਾ ਹੈ। ਇਸ ਤੋਂ ਵੱਖਰੀ ਹੋਰ ਕੋਈ ਪੂਜਾ ਨਹੀਂ। ਭਾਵੇਂ ਅਸੀਂ ਧੂਪ ਜਗਾ ਲਈਏ, ਭਾਵੇਂ ਅਸੀਂ ਜੋਤ ਜਗਾ ਲਈਏ, ਭਾਵੇਂ ਅਸੀਂ ਫੁੱਲ ਮਾਲਾਂ ਚੜ੍ਹਾ ਲਈਏ। ਪਿਛਲੇ ਦਿਨਾਂ 'ਚ ਬਾਬਾ ਰਾਮਦਾਸ ਜੀ ਦਾ ਸ਼ਬਦ ਆਇਆ ਸੀ, ਹੁਣ ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਆਪਾਂ ਦੋ ਦੋ ਪੌੜੀਆਂ ਦਾ ਵਿਆਖਿਆ ਕਥਨ ਸ਼ੁਰੂ ਕੀਤਾ ਹੋਇਆ, ਥੋੜ੍ਹਾ ਸੰਕੋਚਣਾ ਪੈਂਦਾ। ਪਰ ਇਹ ਖਿਆਲ ਕਰਿਓ, ਇਸੇ ਲਈ ਗੁਰੂ ਨੇ ਸਪਸ਼ਟ ਕਰ ਦਿੱਤਾ ਕਿ ਹੋਰ ਕੋਈ ਪੂਜਾ, ਭਾਵੇਂ ਅਸੀਂ ਫੁੱਲ ਮਾਲਾਂ ਚੜ੍ਹਾਉਣੇ ਆ, ਭਾਵੇਂ ਅਸੀਂ ਸੰਸਾਰ ਦੀਆਂ ਹੋਰ ਕੋਈ ਵਸਤੂਆਂ ਭੇਟਾ ਕਰੀਏ, ਭਾਵੇਂ ਜੋਤਾਂ ਜਗਾਈਏ, ਭਾਵੇਂ ਅਸੀਂ ਧੂਪ ਜਗਾਈਏ। ਕਹਿਣ ਲੱਗੇ ਜਿੰਨੇ ਪੂਜਾ ਦੀ ਸਮੱਗਰੀ ਹੈ ਨਾ, ਉਹ ਸਾਰੀ ਸਮੱਗਰੀ ਤੋਂ ਵੱਧ ਸਮੱਗਰੀ ਅਤੇ ਸਭ ਤੋਂ ਸ੍ਰੇਸ਼ਟ ਸਮੱਗਰੀ ਹੈ, ਗੁਣਾਂ ਨੂੰ ਧਾਰਨ ਕਰੀਏ ਅਤੇ ਗੁਣਾਂ ਦੀ ਸੰਭਾਲ ਕਰੀਏ। ਜਨ ਜਿਹੜਾ ਹੈ ਉਹ ਗੁਣਾਂ ਦੀ ਸੰਭਾਲ ਕਰਦਾ ਹੈ, ਅਤੇ ਜਦੋਂ ਉਹ ਰੱਬ ਦੇ ਬਖਸ਼ੇ ਹੋਏ ਗੁਣਾਂ ਦੇ ਰੱਬ ਰੂਪੀ ਨਾਮ ਰੂਪੀ ਗੁਣਾਂ ਦੀ ਸੰਭਾਲ ਕਰਦਾ, ਮਾਨੋ ਇੱਕ ਅਕਾਲ ਪੁਰਖ ਦੀ ਪੂਜਾ ਕਰ ਰਿਹਾ।
ਜਨ ਰਾਤਾ ਹਰ ਨਾਮ ਕੀ ਸੇਵਾ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਦੇਵਾ, ਮਨ ਤਨ ਰੰਗ ਰਤੇ ਰੰਗ ਏਕ, ਮਨ ਤਨ ਰੰਗ ਰਤੇ ਰੰਗ ਏਕ, ਨਾਨਕ ਜਨ ਕੈ ਬਿਰਧ ਬਵੇਕ, ਨਾਨਕ ਜਨ ਕੈ ਬਿਰਧ ਬਵੇਕ, ਮਨ ਤਨ ਰੰਗ ਰਤੇ ਰੰਗ ਏਕ, ਮਨ ਤਨ ਰੰਗ ਰਤੇ ਰੰਗ ਏਕ, ਰੰਗ ਰਤੇ ਰੰਗ ਏਕ, ਰੰਗ ਰਤੇ ਰੰਗ ਏਕ।
ਅੱਜ ਦੇ ਇਸ ਸਮਾਗਮ ਵਿੱਚ ਦੋ ਤਿੰਨ ਚੀਜ਼ਾਂ ਹਿਰਦੇ ਵਿੱਚ ਰੱਖਣ ਵਾਲੀਆਂ ਨੇ ਕਿ ਕੋਈ ਸਾਧ ਸੰਤ ਦਾਸ ਭਗਤ ਵੱਖ ਨਹੀਂ, ਵੱਖਰਾ ਕੋਈ ਰੂਪ ਨਹੀਂ, ਵੱਖਰੀ ਕੋਈ ਸ਼ਕਲ ਵਾਲਾ ਨਹੀਂ, ਵੱਖਰੇ ਕਿਸੇ ਭੇਖ ਵਾਲਾ ਨਹੀਂ, ਬਲਕਿ ਜਦੋਂ ਸੰਗ੍ਰਹਿ ਕਰਦਾ ਗੁਣਾਂ ਨੂੰ ਉਹ ਹੀ ਸੰਤ ਹੁੰਦਾ, ਜਦੋਂ ਪ੍ਰੈਕਟਿਸ ਕਰਦਾ ਉਹੋ ਹੀ ਸਾਧ ਹੁੰਦਾ, ਜਦੋਂ ਵਰਤੋਂ ਵਿੱਚ ਲਿਆਉਂਦਾ ਉਹੋ ਹੀ ਭਗਤ ਹੁੰਦਾ, ਜਦੋਂ ਜੀਵਨ ਨਿਰਭਰ ਕਰ ਲੈਂਦਾ ਉਹੋ ਹੀ ਦਾਸ ਹੁੰਦਾ, ਜਦੋਂ ਸਾਰੇ ਖਜ਼ਾਨੇ ਇਕੱਤਰ ਕਰ ਲੈਂਦਾ ਉਹ ਜਨ ਵਿੱਚੋਂ ਹੀ, ਇਸੇ ਲਈ ਵੱਖਰਾ ਨਹੀਂ ਕੀਤਾ, ਉਹ ਜਨ ਵਿੱਚੋਂ ਹੀ ਹਰ ਜਨ ਬਣ ਜਾਂਦਾ। ਫਿਰ ਉਹਦਾ ਕੀਤਾ ਹੋਇਆ ਹਰ ਕੰਮ, ਉਹਦੇ ਜੀਵਨ ਦਾ ਹਰ ਸਟਾਈਲ ਜਿਹੜਾ ਉਹ ਪ੍ਰਭੂ ਭਗਤੀ ਬਣ ਜਾਂਦਾ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਾਹੀਂ, ਕਿਸੇ ਕੇਰੀ ਬਾਜ ਸੱਚੇ ਨਾਹੀਂ। ਇਉਂ ਜੀਵਨ ਦੇ ਅੰਦਰ ਅਸੀਂ ਪ੍ਰੈਕਟਿਸ ਨੂੰ ਪਹਿਲਦੇ ਨਹੀਂ। ਜਦੋਂ ਸਾਡੇ ਸਾਹਮਣੇ ਸਮਾਂ ਆਵੇ, ਸਾਨੂੰ ਫੈਸਲੇ ਕਰਨੇ ਪੈਣ, ਉਦੋਂ ਅਸੀਂ ਦੇਖਣਾ ਹੈ ਕਿ ਅਸੀਂ ਗੁਰੂ ਨਾਲ ਕਿੰਨਾ ਕੁ ਰਿਸ਼ਤਾ ਅਤੇ ਗੁਰੂ ਦੀ ਵੈਲਿਊ ਕੀ ਸਮਝਦੇ ਹਾਂ, ਗੁਣਾਂ ਦੀ ਵੈਲਿਊ ਕੀ ਸਮਝਦੇ। ਇਉਂ ਅਸੀਂ ਗੁਰੂ ਨਾਲ ਜੁੜਨਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।